ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟੈ ਕਾਮ ਸੀਤਲ ਥੀਵ ਨਾਨਕਾ ਜਪੰਦੜੁ ਹਰ ਨਾਮ ਪੌੜੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਵਰੂਪ ਗਿਆਨ ਦੇ ਮੁਜਸਮੇ ਲੋਕ ਪਰਲੋਕ ਕੇ ਸਹਾਇਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੋਭਨੀਕ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਅਤਿਅੰਤ ਵੱਡੇ ਭਾਗ ਜਾਗੇ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾਲੂ ਜੀ ਨੇ ਅਪਾਰ ਅਪਾਰ ਦਇਆ ਮਇਆ ਕੀਤੀ ਹੈ ਸਾਨੂੰ ਗਰੀਬ ਕਲਯੁਗੀ ਜੀਵਾਂ ਨੂੰ ਆਪਣੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜਨ ਦਾ ਇਹ ਸੁਭਾਗਾਂ ਭਰਿਆ ਅਵਸਰ ਬਖਸ਼ ਕੇ ਨਿਵਾਜਿਆ ਹੈ ਔਰ ਨਿਵਾਜਿਆ ਕਿਸ ਪਾਵਨ ਅਸਥਾਨ ਤੇ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾਲੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਪ੍ਰੇਮਾ ਭਾਵਨੀ ਸ਼ਰਧਾ ਤੇ ਇਕਾਗਰਤਾ ਦੇ ਸਹਿਤ ਆਪਨੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ ਔਰ ਜੋ ਪਾਵਨ ਸ੍ਰੀ ਮੁਖਵਾਕ ਸਤਿਗੁਰਾਂ ਨੇ ਤਰੁੱਠ ਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਖਸ਼ਿਸ਼ ਕੀਤੇ ਉਹ ਪਾਵਨ ਸ੍ਰੀ ਮੁਖਵਾਕ ਪਾਵਨ ਹੁਕਮਨਾਮੇ ਦੇ ਪਾਠ ਨੂੰ ਆਪਣੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸ਼ਰਵਣ ਕੀਤਾ ਹੈ। ਆਓ ਦਾਤੇ ਦੇ ਚਰਨਾਂ ਦੇ ਵਿੱਚ ਇੱਕ ਜੋਦੜੀ ਇੱਕ ਬੇਨਤੀ ਕਰੀਏ। ਕਿਰਪਾਲੂ ਜੀ, ਤੁਸੀਂ ਆਪ ਕਿਰਪਾ ਕੀਤੀ, ਸਾਨੂੰ ਸਰੀਰਾਂ ਕਰਕੇ ਆਪਣੇ ਪਾਵਨ ਦਰ ਘਰ ਵਿਖੇ ਲੈ ਆਂਦਾ, ਇਹ ਗੁਰੂ ਦੀ ਕਿਰਪਾ ਹੈ। ਪਰ ਦਾਤਾ ਜੀ, ਇਹ ਤੋਂ ਅੱਗੇ ਵੀ ਇੱਕ ਮੇਰ ਇਹ ਕਰ ਦਿਓ, ਸਰੀਰਾਂ ਕਰਕੇ ਭਾਵੇਂ ਆਪਾਂ ਗੁਰੂ ਦੇ ਦਰ 'ਤੇ ਜੁੜੇ ਹਾਂ, ਪਰ ਇਹ ਜਿਹੜਾ ਮਨ ਹੈ ਇਹਦੇ 'ਤੇ ਸਾਡਾ ਕੋਈ ਕਾਬੂ ਨਹੀਂ। ਇਹ ਮਨ 'ਤੇ ਦਸਾਂ ਦਿਸ਼ਾਵਾਂ ਵੱਲ ਦੌੜ ਰਿਹਾ, ਇਹ ਘਰ ਵੀ ਦੌੜ ਰਿਹਾ, ਇਹ ਦਫ਼ਤਰ ਵਿੱਚ ਵੀ ਦੌੜ ਰਿਹਾ, ਇਹ ਸੰਸਾਰ ਦੇ ਵਿੱਚ ਆਪਣੇ ਹੋਰ ਕੰਮਾਂ ਕਾਰਾਂ ਵੱਲ ਵੀ ਦੌੜ ਰਿਹਾ। ਅਤੇ ਸੱਚ ਇਹ ਜੇ ਕਿ ਜਿਹੜੇ ਕੰਮਾਂ ਦੇ ਨਾਲ ਸਾਨੂੰ ਕੋਈ ਵਾਸਤਾ ਨਹੀਂ, ਇਹ ਭੈੜਾ ਮਨ ਉੱਧਰ ਵੀ ਛਾਲਾਂ ਮਾਰ ਕੇ ਭੱਜਿਆ ਫਿਰਦਾ ਹੈ। ਹੁਣ ਇਹ ਮਨ ਸਾਡੇ ਕਾਬੂ ਵਿੱਚ ਆਉਣ ਵਾਲਾ ਹੈ ਨਹੀਂ, ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰੀਏ, ਮੇਰੇ ਮਾਲਕ ਜੀ ਮਿਹਰ ਕਰੋ, ਇਸ ਦਸਾਂ ਦਿਸ਼ਾਵਾਂ ਵੱਲ ਭੱਜਣ ਵਾਲੇ ਮਨ ਨੂੰ, ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਇਸ ਮਨ ਨੂੰ ਥਿਰ ਕਰ ਦਿਓ, ਆਪਣੇ ਚਰਨਾਂ ਕਮਲਾਂ ਵਿੱਚ ਜੋੜ ਲਓ। ਅਤੇ ਦਾਤਾ, ਅਸੀਂ ਇੰਨੇ ਯੋਗੇ ਨਹੀਂ ਕਿ ਧੁਰਕੀ ਬਾਣੀ ਦੇ ਅਰਥਾਂ ਨੂੰ ਵਿਚਾਰ ਸਕੀਏ, ਸਮਝ ਸਕੀਏ, ਸਾਡੀ ਇੰਨੀ ਸਮਰੱਥਾ ਨਹੀਂ ਹੈ ਕਿ ਆਪਾਂ ਪਰਮੇਸ਼ਰ ਦੇ ਅਕਾਲ ਪੁਰਖ ਦੇ ਬੋਲ ਅਤੇ ਆਖੀਏ ਅਸੀਂ ਇਹਨਾਂ ਬੋਲਾਂ ਦਾ ਮਤਲਬ ਜਾਣਦੇ ਹਾਂ, ਇਹਦਾ ਅਰਥ ਕੱਢ ਲਵਾਂਗੇ। ਸਤਸੰਗਤ ਜੀ, ਸ਼ਬਦੀ ਅਰਥ ਆਪਾਂ ਪੜ੍ਹ ਸਕਦੇ ਹਾਂ, ਪਰ ਗੁਰਬਾਣੀ ਦੇ ਭਾਵ ਅਰਥ ਉਹ ਜੇ ਸਤਿਗੁਰੂ ਆਪ ਵਿੱਚ ਵਰਤ ਜਾਣ ਅਤੇ ਕਿਸੇ ਵਿਰਲੇ ਵਿਰਲੇ ਦੀ ਸੋਝੀ ਵਿੱਚ ਆਉਂਦੇ ਨੇ, ਨਹੀਂ ਤਾਂ ਸੰਸਾਰੀ ਲੋਕ, ਮਾਫ਼ ਕਰਨਾ ਜੀ, ਆਪਾਂ ਤਾਂ ਗੁਰਬਾਣੀ ਦੇ ਅਰਥਾਂ ਨੂੰ ਵੀ ਆਪਣੇ ਸਵਾਰਥ ਦੇ ਮੁਤਾਬਕ ਹੀ ਢਾਲ ਲੈਂਦੇ ਹਾਂ। ਆਓ ਸਤਿਗੁਰਾਂ ਦੀ ਮਿਹਰ, ਸਤਿਗੁਰਾਂ ਦੀ ਕਿਰਪਾ ਦੀ ਯਾਚਨਾ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਕਮਲਾਂ ਵਿੱਚ ਲਵਾਓ ਜੀ ਹਾਜ਼ਰੀਆਂ, ਕੋਈ ਵੀ ਰਸਨਾ ਵਾਂਝੀ ਨਾ ਰਹਿ। ਸਭ ਮਾਈ ਭਾਈ ਕਰੋ ਕਿਰਪਾ, ਰਸਨਾ ਨੂੰ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਿਰਤਾਜ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੱਜ ਦਾ ਜੋ ਪਾਵਨ ਹੁਕਮਨਾਮਾ ਹੈ, ਸਾਧ ਸੰਗਤ ਜੀ, ਜੈਸਰੀ ਰਾਗ ਦੀ ਵਾਰ ਦੇ ਵਿੱਚ ਇਹ ਪਾਵਨ ਬਚਨ 17ਵੀਂ ਪੌੜੀ ਹੈ, ਔਰ ਇਸ ਵਾਰ ਦੀਆਂ ਪੌੜੀਆਂ ਦੇ ਨਾਲ ਜੋ ਸਲੋਕ ਦਰਜ ਨੇ, ਇਹ ਸਲੋਕ ਬਾਕੀ ਵਾਰਾਂ ਵਾਂਗ ਅੱਡੋ ਅੱਡ ਵਿਕੋ ਲਿਤਰੇ ਨਹੀਂ ਸਨ ਉਚਾਰੇ ਗਏ। ਇਹ ਸਲੋਕ ਬਿਲਕੁਲ ਇੱਕ ਸਾਰ ਇੱਕ ਰਸ ਰਚਨਾ ਦੇ ਵਿੱਚ ਨਾਲੋ ਨਾਲ ਗੁੰਦੇ ਹੋਏ ਨੇ। ਦੋ ਦੋ ਸਲੋਕ ਨੇ ਅਤੇ ਤੀਸਰੀ ਪੌੜੀ। ਪਹਿਲਾ ਸਲੋਕ ਸਾਧ ਸੰਗਤ ਜੀ, ਜਿਹਨੂੰ ਆਪਾਂ ਸਹਿਸਕ੍ਰਿਤੀ ਸਲੋਕਾਂ ਦੇ ਵਿੱਚ ਜਿਹੜੀ ਭਾਸ਼ਾ ਨੂੰ ਪੜ੍ਹਦੇ ਹਾਂ, ਜਿਹਨੂੰ ਸਤਿਗੁਰਾਂ ਨੇ ਸੰਸਕ੍ਰਿਤ ਨਹੀਂ ਬਲਕਿ ਸਹਿਸਕ੍ਰਿਤ ਦਾ ਨਾਮ ਦਿੱਤਾ ਹੈ, ਪਾਲੀ ਅਪਰੰਸ਼ ਕਈ ਭੇਦ ਨੇ ਇਸ ਭਾਸ਼ਾ ਦੇ। ਹੁਣ ਉਸ ਭਾਸ਼ਾ ਦੇ ਵਿੱਚ, ਉਸ ਬੋਲੀ ਦੇ ਵਿੱਚ ਪਹਿਲਾ ਸਲੋਕ ਹੈ। ਦੂਸਰਾ ਸਲੋਕ ਮੇਰੇ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਜੀ ਨੇ, ਸੋ ਸਧੂਕੜੀ ਸਾਧ ਭਾਖਾ, ਇਹ ਭਾਰਤੀ ਭਾਸ਼ਾਵਾਂ ਨੂੰ ਮਿਕਸ ਕਰਕੇ ਇੱਕ ਇਹੋ ਜਿਹੀ ਭਾਸ਼ਾ ਬਣੀ ਹੋਈ ਸੀ ਕਿ ਜਿਹੜੀ ਭਾਸ਼ਾ ਨੂੰ ਇੱਕ ਤਰ੍ਹਾਂ ਪੁਰਾਣੇ ਭਾਰਤ ਦੀ ਸੰਪਰਕ ਭਾਸ਼ਾ, ਭਾਰਤ ਦਾ ਮਤਲਬ ਪੂਰਾ ਭਾਰਤੀ ਉਪ ਮਹਾਂਦੀਪ, ਸੰਪਰਕ ਭਾਸ਼ਾ ਦੇ ਤੌਰ 'ਤੇ ਵਰਤਿਆ ਜਾਂਦਾ ਸੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਹਿਲੇ ਸਲੋਕ ਦੇ ਆਰੰਭ ਦੇ ਵਿੱਚ ਬਚਨ ਫਰਮਾਇਆ ਹੈ, ਸੰਤ उदाहरण दयालंग संत जन पहला तो इत्थे रुकना पैना है। संत जन कौन है? जिन्ना सास गिरास ना विसरै हर नामा मन मंत धन से ही नानका से ही पूरे संत। सतगुरां नूं ये बचन कहना पिया कि पूरे संत ते जे पूरे आखिया है इहदा मतलब है कि नाल दी नाल कोई अधूरा भी जरूर होवेगा। जे अधूरा ना हुंदा तां पूरा कहण दी की लोड़ पैनी सी? जे एक ही हुंदा ते कल्ला संत कह के सर जांदा। सतगुरां ने गुरबाणी दे विच संत शब्द अकाल पुरख वास्ते भी वरत्या है, संत शब्द सतगुरु वास्ते भी वरत्या है, ते संत शब्द गुरमुख वास्ते भी वरत्या। संत शब्द संबोधन वाचक भी है ते संत शब्द पखंडियां वास्ते भी वरत्या है। जिहड़े नकली बाणा पा के बैठे मेरे दाता जी ने उन्हां नूं भी संबोधन हो के ये अखर वरत्या, भावें के शब्द ये कहे कि हर के संत ना आखिया बनारस के ठग। पर इत्थे संत केड़ा? इत्थे साध संगत जी गुरमुख नूं संत आखिया। इत्थे संत उन्हूं आखिया जिन्हूं जपजी साहब जी दे आरंभ दे विच सच्यार कहिंदे ने, फिर अगे जाके गुरमुख कहिंदे ने, फिर ब्रह्म ज्ञानी जीवन मुक्त, ते नाल दी नाल मेरे दाता जी ने मेहर ये की कि इन्नी शब्दावली वरती ते डेफिनेशन हर एक दी नाल नाल दई गए। तां किसे ने पुछया कि सच्चे पातशाह जी तुसां संत अखर वरत्या, ब्रह्म ज्ञानी गुरमुख जीवन मुक्त सच्यार ये भला अड्डो अड्ड ने? भई ब्रह्म ज्ञानी कोई होर हुंदा है, जीवन मुक्त कोई होर हुंदा है, इस तरह बाकी शब्दावली वरती है ये अड्डो अड्ड ने? तां हजूर ने कृपा कीती नहीं, इक्को ही है। तां सतगुरु फिर इन्ने शब्द क्यों वरते? कृपालू पातशाह जी ने बख्शिश कीती, जिवें एक मां दा इक्को पुत्तर है वो छोटे जे बालक नूं रोज जदों बुलाउंदी है सवेर तो लै के शाम तक उहदे 50 नां रख दिंदी है, ममता दे विच, मोह दे विच, प्रेम दे विच। हुण उहनूं को पुछे कि बीबी तेरे बच्चे दे 50 नाम ने, सवेर दा सुणदे पए आ, कदे कुछ कहिंदी है कदे कुछ कहिंदी है। आप मावां बैठियां हो, मां लाड विच आ के कदे कहिंदी है लड्डू, कदे कहिंदी है पेड़ा, कदे कुछ ते कदे कुछ, ते मां कहिंदी है नहीं ये ते मैं लाड नाल अपने प्यारे पुत्तर नूं आवाजां मारदी हां प्यार दे नाल, मेरे पुत्तर दा नाम असली इक्को ही है, नाम ज्यादे नहीं, ये मेरा लाड है, ये मेरा प्यार है। ता संत अखर वरत्या, आख्या जिहड़ा संत जन है उहनूं अकाल पुरख परमेशर दयालं दया करन वाला दाता आप उधार लैंदा है। हुणे आपां बचन सुणदे पए सां सत्कारयोग रागी सिंघां दे पासों, ते उहनां ने बचन पढ़िया हर युग युग भगत उपाया, पैज रखदा आया राम राजे। सतगुरु जिमें जिमें आप दे चरणां दे विच कोई सेवक अरदास करदा है अपने सेवक की आपे राखै आपे नाम जपावै, जह जह काज किरत सेवक की तहां तहां उठ तावै। इतों तक कि वह मालक अपने सेवकां दे आप सहाई नहीं हुंदे बल्कि अपने सेवक नूं अपना रूप ही बना लैंदे ने। हर हर जन दोए एक है, बिब विचार किछ नाहीं। और इतों तक कि अकाल पुरख ने कृपा कीती है ये बचन तुरकी बाणी दे विच बख्शिश कीते ने भगत साहब जी की रसना तो। भगत जी ने फरमान किया मेरी बांधी भगत छड़ावै, बांधे भगत ना छूटै मोहे, एक समय मोको गह बांधै तौ फुन मोपै जवाब ना होवै। संत जना दा राखा वो आप है और वो दयालु कृपालु वाहिगुरु आप अपने सेवकां दे अंग संग सहाई रहिंदा है। गोपाल, गोपाल दा अर्थ है कि पूरी कायनात पूरी सृष्टि की पालना करन वाला, वो मालक जिहड़ा सारी कायनात नूं प्रतपालदा पिया है। ਦਾਤਾ ਜੀ ਕਹਿੰਦੇ ਨੇ ਆਸਰੰਗ ਉਸ ਗੋਪਾਲ ਵਾਹਿਗੁਰੂ ਜੀ ਦਾ ਆਸਰਾ ਹੈ ਉਹਦੇ ਸੇਵਕਾਂ ਨੂੰ। ਇੱਕ ਪਰਮਾਤਮਾ ਦਾ ਆਸਰਾ ਛੱਡ ਕੇ ਰੱਬ ਦੇ ਪਿਆਰੇ ਗੁਰਮੁਖ ਜਨ ਉਹ ਕਦੇ ਕੋਈ ਦੂਸਰਾ ਆਸਰਾ ਨਹੀਂ ਲੈਂਦੇ, ਉਹਨਾਂ ਦਾ ਕੇਵਲ ਇੱਕ ਆਸਰਾ ਹੈ। ਉਹ ਆਸਰਾ ਕੀ ਹੈ? ਗੋਪਾਲ ਕੀਰਤਨ ਹੈ। ਗੋਪਾਲ ਪਰਮੇਸ਼ਰ ਵਾਹਿਗੁਰੂ ਦਾ ਕੀਰਤਨ ਜਿਨ੍ਹਾਂ ਦੇ ਜੀਵਨ ਦਾ ਆਧਾਰ ਹੈ। ਉਹਨਾਂ ਨੂੰ ਪੁੱਛੀਏ ਤੇ ਰੋਜ਼ ਇੱਕ ਬਚਨ ਆਪ ਰਹਿ ਰਾਜ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਜ਼ਰੂਰ ਦੁਹਰਾਉਂਦੇ ਹੋ। ਮੇਰੇ ਦਾਤਾ ਜੀ ਨੇ ਬੜੀ ਕਿਰਪਾ ਕੀਤੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਗੁਰਮੁਖਾਂ ਦੇ ਜੀਵਨ ਦੀ ਜੁਗਤ ਹੈ ਖਾਲਸਾ ਜੀ। ਮੇਰੇ ਦਾਤਾ ਜੀ ਨੇ ਮਿਹਰ ਕੀਤੀ ਹੈ, ਗੁਰਮੁਖਾਂ ਦੀ ਰਸਨਾ ਦੇ ਬੋਲ ਪਰੋੜ ਅਵਸਥਾ ਵਾਲਾ ਗੁਰਮੁਖ, ਤੇ ਕਹਿੰਦੇ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵੱਖਰ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਡੀ ਦਈ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਉਹਨਾਂ ਦੇ ਜੀਵਨ ਦਾ ਆਧਾਰ ਕੇਵਲ ਤੇ ਕੇਵਲ ਨਾਮ ਹੈ, ਉਹਨਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦੀ ਸਿਫਤ ਸਲਾਹ ਹੈ, ਉਹਨਾਂ ਦੇ ਜੀਵਨ ਦਾ ਆਧਾਰ ਕੋਈ ਸੰਸਾਰ ਦੀ ਮਾਇਆ, ਸੰਸਾਰ ਦੀ ਵਡਿਆਈ, ਸੰਸਾਰ ਦੇ ਭੋਜਨ ਵਿੰਜਨ ਨਹੀਂ। ਉਹਨਾਂ ਦੇ ਜੀਵਨ ਦਾ ਆਧਾਰ ਕੇਵਲ ਇੱਕ ਨਾਮ ਹੈ, ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਫਿਰ ਪਰਮਾਤਮਾ ਉਹ ਦਿਆਲ ਕਿਰਪਾਲ ਵਾਹਿਗੁਰੂ ਆਪ ਉਹਨਾਂ ਸੇਵਕਾਂ ਨੂੰ ਉਧਾਰਦਾ ਹੈ। ਉਧਾਰਨ ਦਾ ਅੱਖਰੀ ਅਰਥ ਵੈਸੇ ਹੈ ਕੱਢ ਲੈਣਾ, ਉੱਚੇ ਕਰ ਲੈਣਾ, ਭਵਜਲ ਸਾਗਰ ਤੋਂ ਪਾਰ ਕਰ ਲੈਣਾ, ਸੰਸਾਰ ਦੀ ਮਾਇਆ ਦੇ ਵਿੱਚੋਂ ਉੱਚੇ ਕਰ ਲੈਣਾ। ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਆਪ ਹੀ ਮਾਇਆ ਤੋਂ ਉੱਚੇ ਕਰ ਲੈਂਦਾ ਹੈ ਤੇ ਭਵਜਲ ਸਾਗਰ ਤੋਂ ਪਾਰ ਕਰ ਲੈਂਦਾ ਹੈ ਜੀ।
ਨਿਰਮਲੰ ਸੰਤ ਸੰਗੇਣਾ,
ਨਿਰਮਲੰ, ਨਿਰਮਲ ਦਾ ਅਰਥ ਕੀ ਹੈ? ਮੈਲ ਤੋਂ ਰਹਿਤ, ਪਿਓਰ, ਬਿਲਕੁਲ ਸਵੱਛ। ਸਾਧ ਸੰਗਤ ਜੀ, ਸੰਤਾਂ ਗੁਰਮੁਖਾਂ ਦਾ ਜੀਵਨ ਨਿਰਮਲ ਹੈ। ਹੁਣ ਸੰਤ ਕੋਈ ਉਪਾਧੀ ਦਾ ਨਾਂ ਤੇ ਨਹੀਂ ਨਾ, ਸੰਤ ਕਿਸੇ ਪਹਿਰਾਵੇ ਦਾ ਨਾਮ ਨਹੀਂ, ਸੰਤ ਕੋਈ, ਸਾਧ ਸੰਗਤ ਜੀ, ਦੁਨਿਆਵੀ ਔਰ ਸੰਸਾਰੀ ਤੌਰ ਤੇ ਕੋਈ ਉਪਾਧੀ ਨਹੀਂ ਹੈ ਕਿ ਕਿਸੇ ਨੂੰ ਕੋਈ ਡਿਗਰੀ ਦੇ ਦੇਈਏ, ਜਿਵੇਂ MA ਦੀ, BA ਦੀ, PhD ਦੀ ਡਿਗਰੀ ਹੈ, ਜਿਵੇਂ ਅਨੇਕਾਂ ਪ੍ਰਕਾਰ ਦੀਆਂ ਦੁਨਿਆਵੀ ਡਿਗਰੀਆਂ ਨੇ ਵਿੱਦਿਆ ਦੀਆਂ। ਆਪਾਂ ਸੰਤ ਨੂੰ ਇੱਕ ਉਪਾਧੀ ਨਹੀਂ ਮੰਨ ਸਕਦੇ, ਸੰਤ ਤਾਂ ਜੀਵਨ ਜੁਗਤ ਹੈ। ਸੰਤ ਪਰਮੇਸ਼ਰ ਅਕਾਰ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਉਹ ਆਤਮਕ ਅਵਸਥਾ ਹੈ, ਜਿਸ ਆਤਮਿਕ ਅਵਸਥਾ ਤੇ ਇੱਕ 5 ਸਾਲ ਦਾ ਬਾਲਕ ਵੀ ਅਰੂੜ ਹੋ ਸਕਦਾ ਹੈ, ਉਸ ਆਤਮਕ ਅਵਸਥਾ ਤੇ 90 ਸਾਲਾਂ ਦੀ ਅਵਸਥਾ ਵਿੱਚ ਵੀ ਕੋਈ ਬਜ਼ੁਰਗ ਪਹੁੰਚ ਸਕਦਾ ਹੈ। ਤੇ ਖਿਮਾ ਕਰਨਾ ਜੀ, ਇਸ ਆਤਮਿਕ ਅਵਸਥਾ ਤੇ ਪਹੁੰਚਣ ਵਾਸਤੇ ਦੁਨਿਆਵੀ ਸੰਸਾਰੀ ਕੋਈ ਕਰਮ ਕੰਮ ਨਹੀਂ ਆਉਂਦਾ। ਇਸ ਅਵਸਥਾ ਦੀ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਹੈ, ਉਹ ਸਾਧਨ ਹੈ ਅਕਾਲ ਪੁਰਖ ਦੀ ਕਿਰਪਾ, ਉਹਦੀ ਮਿਹਰ। ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਸੰਤ ਜਨ ਗੁਰਮੁਖ ਨੇ ਉਹਨਾਂ ਦੀ ਆਪਣੀ ਜੀਵਨ ਜੁਗਤ ਨਿਰਮਲ ਹੈ। ਉਹਨਾਂ ਦੀ ਜੀਵਨ ਜੁਗਤੀ ਗੁਰਮਤ ਦੇ ਅਨੁਸਾਰ ਹੈ, ਗੁਰਬਾਣੀ ਦੇ ਮੁਤਾਬਿਕ ਹੈ। ਇੱਕ ਬੇਨਤੀ, ਗੁਰਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਪੜ੍ਹਨ ਦੇ 4-5 ਪੜਾਓ ਨੇ। ਪਹਿਲਾ ਪੜਾਅ ਗੁਰਬਾਣੀ ਪੜ੍ਹਨ ਦਾ ਕਿ ਆਪਾਂ ਗੁਰਬਾਣੀ ਦਾ ਪਾਠ ਕਰੀਏ, ਨਿਤਨੇਮ ਕਰੀਏ ਤੇ ਸਹਿਜ ਪਾਠ ਕਰੀਏ। ਮਾਫ ਕਰਨਾ ਜੀ, ਆਪਾਂ ਕਿੰਨੇ ਕਾਂ ਜਿਹੜੇ ਨਿਤਨੇਮ ਰੋਜ਼ਾਨਾ ਕਰਦੇ ਹਾਂ। ਸਤਿਗੁਰੂ ਨੇ ਜਿਨ੍ਹਾਂ 'ਤੇ ਦਾਤ ਬਖਸ਼ੀ ਹੈ ਉਹ ਵਡਭਾਗੇ ਨੇ। ਆਪਾਂ ਕਿੰਨੇ ਕਾਂ ਜਿਹੜੇ ਨਿਤਨੇਮੀ ਤੇ ਹੈਗੇ ਹਾਂ ਪਰ ਸਹਿਜ ਪਾਠ ਵੀ ਕਰਦੇ ਹਾਂ। ਖਾਲਸਾ ਜੀ, ਬਾਣੀ ਪੜ੍ਹਨੀ, ਸਹਿਜ ਪਾਠ ਕਰਨਾ ਇਹ ਸਿੱਖ ਦੇ ਜੀਵਨ ਦਾ ਬਿਲਕੁਲ ਜ਼ਰੂਰੀ ਤੇ ਅਤੁੱਟ ਅੰਗ ਹੋਣਾ ਚਾਹੀਦਾ। ਹਰ ਸਿੱਖ ਨੂੰ ਰੋਜ਼ ਨਿਤਨੇਮ ਦੇ ਨਾਲ ਨਾਲ ਸਹਿਜ ਪਾਠ ਵੀ ਕਰਨਾ ਅਤੀ ਲਾਜ਼ਮੀ ਹੈ। ਪਰ ਗੁਰਬਾਣੀ ਪੜ੍ਹਨ ਦਾ ਇਹ ਕੇਵਲ ਪਹਿਲਾ ਪੜਾਅ ਹੈ। ਨਿਤਨੇਮ ਕਰ ਲਿਆ, ਸਹਿਜ ਪਾਠ ਕਰ ਲਿਆ, ਰਸਨਾ ਦੇ ਨਾਲ ਬਾਣੀ ਪੜ੍ਹੀ। ਹੁਣ ਅਗਲੀ ਬੇਨਤੀ ਦੂਜਾ ਪੜਾ ਕਿ ਜੋ ਬਾਣੀ ਆਪਾਂ ਰਸਨਾ ਦੇ ਨਾਲ ਪੜ੍ਹੀ ਹੈ ਕੀ ਇਹਨੂੰ ਆਪਣੇ ਕੰਨਾਂ ਤੱਕ ਲੈ ਕੇ ਗਏ ਹਾਂ ਕਿ ਨਹੀਂ ਲੈ ਕੇ ਗਏ। ਕਈ ਵਾਰ ਨਾ ਨਿਤਨੇਮ ਕਰਦੇ ਹੁੰਦੇ ਹਾਂ, ਜਪਜੀ ਸਾਹਿਬ ਜੀ ਦਾ ਪਾਠ ਕਰੀਏ, ਇਹ ਜਿਹੜੇ ਨਵੇਂ ਨਵੇਂ ਅਭਿਆਸੀ ਹੋਣ ਪਹਿਲੇ ਪੜਾਅ 'ਤੇ ਖਲੋਤੇ ਉਹਨਾਂ ਨਾਲ ਅਕਸਰ ਵਾਪਰਦਾ। ਬੰਦਾ ਜਦੋਂ ਪਾਠ ਕਰਦਿਆਂ ਕਰਦਿਆਂ ਕੇਤੀ ਛੁੱਟੀ ਨਾਲ 'ਤੇ ਪਹੁੰਚ ਜਾਂਦਾ ਹੈ ਨਾ ਸਮਾਪਤੀ 'ਤੇ, ਅਤੇ ਭੁਲੇਖਾ ਜਿਹਾ ਪੈਂਦਾ ਹੈ ਵੀ ਕਿਤੇ ਮੈਂ ਬਾਣੀ ਵਿੱਚੋਂ ਛੱਡ ਤੇ ਨਹੀਂ ਗਿਆ। ਇਹ ਭੁਲੇਖਾ ਪੈਂਦਾ ਕਿਤੇ ਮੈਂ ਬਾਣੀ ਵਿੱਚੋਂ ਛੱਡ ਤੇ ਨਹੀਂ ਗਿਆ। ਅਤੇ ਫਿਰ ਬੰਦਾ ਘੜੀ ਵੱਲ ਵੇਂਦਾ ਅਤੇ ਘੜੀ ਵੱਲ ਵੇਖ ਕੇ ਕਹਿੰਦਾ ਨਹੀਂ 10-12 ਮਿੰਟ ਹੋ ਗਏ ਨੇ, ਲੱਗਦਾ ਹੈ ਕਿ ਬਾਣੀ ਪੂਰੀ ਪੜੀ ਹੈ। ਬਾਣੀ ਪੜੀ ਕਿ ਨਹੀਂ ਪੜੀ ਇਹ ਮੇਰੇ ਮਨ ਨੂੰ ਨਹੀਂ ਪਤਾ, ਇਹ ਮੈਨੂੰ ਘੜੀ ਦੱਸਦੀ ਪਈ ਹੈ ਵੀ ਇੰਨੇ ਮਿੰਟ ਹੋ ਗਏ ਨੇ, ਇੰਨੇ ਮਿੰਟਾਂ ਵਿੱਚ ਬਾਣੀ ਪੜੀ ਜਾਂਦੀ ਹੈ। ਖਿਮਾ ਕਰਨਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਟੇਪ ਰਿਕਾਰਡ ਦੇ ਵਿੱਚ ਆਪਾਂ ਕੋਈ ਕੈਸਟ CD ਪਾ ਦਿੰਦੇ ਹਾਂ, ਬਿਲਕੁਲ ਉਸੇ ਤਰ੍ਹਾਂ। ਇਹ ਪਹਿਲਾ ਪੜਾਅ ਹੈ, ਬੜਾ ਜ਼ਰੂਰੀ ਹੈ। ਇਹ ਨਹੀਂ, ਹੁਣ ਕਈ ਗੁਰਮੁਖ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਬਾਣੀ ਪੜ੍ਹਦਿਆਂ ਮਨ ਨਹੀਂ ਲੱਗਦਾ। ਉਹਨਾਂ ਨੂੰ ਪੁੱਛੀਏ ਕਿ ਜੇ ਬਾਣੀ ਪੜ੍ਹਦਿਆਂ ਮਨ ਨਹੀਂ ਲੱਗਦਾ ਤਾਂ ਫਿਰ ਕੀ ਕਰਦੇ ਹੁੰਦੇ ਜੇ? ਉਹ ਕਹਿੰਦੇ ਜੀ ਫਿਰ ਗੁਟਕਾ ਸਾਹਿਬ ਰੱਖ ਦਈਦਾ ਹੈ, ਫਿਰ ਬਾਣੀ ਪੜ੍ਹਨੋਂ ਹਟ ਜਾਈਦਾ ਹੈ। ਫਿਰ ਤਾਂ ਪਿਆਰਿਓ ਸਾਰੀ ਉਮਰ ਇੱਥੇ ਫਸੇ ਰਹਿ ਜਾਂਗੇ, ਅੱਗੇ ਕਿਵੇਂ ਜਾਵਾਂਗੇ? ਬਾਣੀ ਪੜ੍ਹਨੋਂ ਹਟਣਾ ਨਹੀਂ, ਬਾਣੀ ਪੜ੍ਹਦੇ ਰਹਿਣਾ ਮਨ ਲੱਗੇ ਨਾ ਲੱਗੇ। ਦੂਜਾ ਪੜਾਅ ਕਿ ਜੋ ਬਾਣੀ ਆਪਾਂ ਰਸਨਾ ਨਾਲ ਪੜ੍ਹੀ ਉਸ ਬਾਣੀ ਦਾ ਪਾਠ ਸਾਡੇ ਸ਼ਰਵਣਾਂ ਵਿੱਚ ਸਾਡੇ ਕੰਨਾਂ ਵਿੱਚ ਵੀ ਪਵੇ, ਇਹ ਦੂਜਾ ਪੜਾਓ ਹੈ। ਅਤੇ ਜਦੋਂ ਬਾਣੀ ਦੀ ਸਰੋਤ ਸਾਡੇ ਕੰਨਾਂ ਤੱਕ ਜਾਵੇਗੀ ਇਹ ਆਪਣੇ ਜੀਵਨ ਵਿੱਚ ਢਾਲਣ ਵਾਲਾ ਜ਼ਰੂਰੀ ਔਰ ਅਤਿ ਲਾਜ਼ਮੀ ਹਿੱਸਾ ਹੈ। ਤੀਸਰਾ ਪੜਾਅ ਉੱਥੋਂ ਆਰੰਭ ਹੋ ਜਾਣਾ ਹੈ ਕਿ ਸਾਡੇ ਦਿਮਾਗ ਨੇ ਸਾਡੇ ਮਨ ਨੇ ਇਹ ਪ੍ਰਸ਼ਨ ਕਰਨੇ ਨੇ ਕਿ ਜੋ ਕੁਝ ਅੱਜ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਸੁਣਿਆ ਇਹਦਾ ਅਰਥ ਕੀ ਹੈ, ਇਹਦਾ ਮਤਲਬ ਕੀ ਹੈ? ਇਹ ਅੰਦਰੋਂ ਸਵਾਲ ਪੈਦਾ ਹੋਵੇਗਾ। ਜੇ ਸਵਾਲ ਪੈਦਾ ਨਹੀਂ ਹੁੰਦਾ ਇਹਦਾ ਮਤਲਬ ਕਿ ਆਪਾਂ ਬਾਣੀ ਪੜ੍ਹਦੇ ਰਹੇ ਹਾਂ ਪਰ ਸੁਣ ਨਹੀਂ ਰਹੇ। ਜੇ ਬਾਣੀ ਨੂੰ ਸੁਣਾਂਗੇ ਤਾਂ ਸਤਸੰਗਤ ਜੀ ਸਵਾਲ ਵੀ ਪੈਦਾ ਹੋਣਗੇ, ਇਹਤੋਂ ਫਿਰ ਅੱਗੇ ਵਿਚਾਰ ਆਰੰਭ ਹੋਵੇਗੀ। ਵਿਚਾਰ ਕਰਦਿਆਂ ਕਰਦਿਆਂ ਇਹ ਤੀਸਰਾ ਪੜਾਓ ਪੂਰਾ ਹੋ ਗਿਆ, ਗੁਰਬਾਣੀ ਦੀ ਕਥਾ ਸੁਣਨੀ, ਗੁਰਬਾਣੀ ਦੇ ਅਰਥ ਪੜ੍ਹਨੇ, ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਨੀ। ਹੁਣ ਅਗਲਾ ਪੜਾਓ ਇਹ ਹੈ ਕਿ ਸਾਡਾ ਮਨ ਅੰਦਰੋਂ ਕਹਿੰਦਾ ਹੈ ਕਿ ਜੋ ਕੁਝ ਸਤਿਗੁਰੂ ਜੀ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਕੀ ਇਹ ਗੱਲਾਂ ਬਿਲਕੁਲ ਸੱਚ ਨੇ? ਇਹ ਸਤਸੰਗਤ ਜੀ ਚੌਥਾ ਪੜਾਅ ਹੈ। ਜੋ ਕੁਝ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਉਹਦੇ 'ਤੇ ਭਰੋਸਾ ਕਰਨਾ, ਉਹਦੇ 'ਤੇ ਸਿਦਕ ਕਰਨਾ, ਅਤੇ ਜਿਨ੍ਹਾਂ ਨੇ ਸਿਦਕ ਬਣਾ ਲਿਆ, ਜਿਨ੍ਹਾਂ ਨੇ ਭਰੋਸਾ ਬਣਾ ਲਿਆ ਸਤਸੰਗਤ ਜੀ ਉਹਨਾਂ ਨੇ ਚੌਥੇ ਪੜਾਅ ਦੇ ਵਿੱਚ ਵੀ ਫਤਿਹ ਪ੍ਰਾਪਤ ਕਰ ਲਈ। ਫਿਰ ਪੰਜਵਾਂ ਪੜਾਅ ਸ਼ੁਰੂ ਹੋ ਗਿਆ ਅਤੇ ਪੰਜਵਾਂ ਪੜਾਅ ਹੈ ਕਿ ਗੁਰਬਾਣੀ ਦੀ ਕਮਾਈ ਕਰਨੀ, ਗੁਰਬਾਣੀ ਦੇ ਅਨੁਸਾਰ ਆਪਣੇ ਆਪੇ ਨੂੰ ਢਾਲ ਲੈਣਾ। ਲੋਹੇ ਨੂੰ ਆਪਾਂ ਢਾਲਣਾ ਹੋਵੇ ਕਿਸੇ ਨਵੇਂ ਰੂਪ ਵਿੱਚ ਤਾਂ ਉਹਨੂੰ ਅੱਗ ਦੇ ਵਿੱਚ ਤਪਾਉਣਾ ਪਏਗਾ। ਸਤਸੰਗਤ ਜੀ ਇਹ ਸਰਮਖੰਡ ਦੀ ਅਵਸਥਾ ਹੈ, ਘਾਲਣਾ ਦੀ ਅਵਸਥਾ। ਜਿਨ੍ਹਾਂ ਜਿਨ੍ਹਾਂ ਨੇ ਸਰਮਖੰਡ ਦੇ ਵਿੱਚ ਆਪਣੇ ਆਪ ਨੂੰ ਢਾਲਿਆ ਧੰਨ ਨੇ ਉਹ ਗੁਰਮੁਖ, ਅਤੇ ਉਹਨਾਂ ਨੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾ ਲਿਆ। ਜਦੋਂ ਗੁਰਬਾਣੀ ਪੜ੍ਹਦੇ ਹਾਂ ਖਾਲਸਾ ਜੀ, ਆਪ ਸਹਿਜ ਪਾਠ ਕਰਦੇ ਹੋਵੋ ਅਤੇ ਕਈ ਵਾਰਾਂ ਇੱਦਾਂ ਪ੍ਰਤੀਤ ਨਹੀਂ ਹੁੰਦਾ ਕਿ ਆਪਾਂ ਗੁਰਬਾਣੀ ਦਾ ਕੋਈ ਸ਼ਬਦ ਪੜ੍ਹੀਏ ਅਤੇ ਇਉਂ ਜਾਪਦਾ ਹੈ ਕਿ ਜਿਵੇਂ ਇਹ ਸ਼ਬਦ ਸਤਿਗੁਰਾਂ ਨੇ ਕਿਸੇ ਵਿਸ਼ੇਸ਼ ਗੁਰਸਿੱਖ ਦੇ ਜੀਵਨ ਇਤਿਹਾਸ ਵਜੋਂ ਹੀ ਦਰਜ ਕਰ ਦਿੱਤਾ ਹੋਵੇ। ਉਦਾਹਰਣਾਂ ਮੈਂ ਦੋ ਆਪ ਦੇ ਸਨਮੁਖ ਰੱਖਾਂ। ਇੱਕ ਬਚਨ ਹੈ ਮੇਰੇ ਪਾਤਸ਼ਾਹ ਜੀ ਦਾ ਭਗਤ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ, ਅਕਾਲ ਪੁਰਖ ਜੀ ਦੇ ਬੋਲ, ਅਤੇ ਭਗਤ ਜੀ ਨੇ ਫਰਮਾਨ ਕੀਤਾ ਕਹਾਂ ਭਇਓ ਜੋ ਤਨ ਭਇਓ ਛਿੰਨ ਛਿੰਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ, ਤੁਜਹਿ ਚਰਨ ਅਰਬਿੰਦ ਭਵਨ ਮਨ, ਪਾਨ ਕਰਤ ਪਾਇਓ ਪਾਇਓ ਰਮਈਆ ਧਨ। संपत विपत पटल माया धन तामै मगन होत ना तेरो जन। ते जदों ये बचन पढ़ते हैं अखरी अर्थ मैं थोड़े संखेप जे कह दिया कि कहां पयो जो तन पयो छिन छिन। की हो गया जे मेरे तन का टुकड़ा टुकड़ा हो जाए तो ध्यान कित्थे जांदा। खालसा जी नखास चौंक लाहौर का 1738 उत्ते बुढ़ा जरनैल पंथ का माण पंथ का आगू शहीद भाई मनी सिंह साहब जी उन्हां नूं जालम कहिंदे ने कि मनी सिंह जां ते सिखी सिदक त्याग दे नहीं ते तेरे तन का टुकड़ा टुकड़ा कर दिता जाएगा बंद बंद कट दिता जाएगा। ते जवाब की है योधे का कलगियां वाले दे शेर का भाई साहब जी कहिंदे कहां पयो जो तन पयो छिन छिन प्रेम जाए तौ डर पै तेरो जन। कह लगे देह ही किसकी बापुड़ी सिखी जे साबित होए देह तो आवन जान है सिखी लब्बे कब कोए। अगली उदाहरण दे के मैं शब्द की विचार वल मुड़ावां। हुण एक बचन भगत कबीर साहब जी की रसना का पढ़ते हैं। आख्या करवत भला करवत की हुंदा जी आरा ना करवट तेरी करवट कहिंदे ने पेठ कर लैनी। करवत भला ना करवट तेरी लाग गले सुन बिनती मेरी हों वारी मुख फेर प्यारे करवट दे मोको काहे को मारे। ये बचन ध्यान पूर्वक मन जोड़ के जदों आपां पाठ करांगे खालसा जी किदे दीदार हुंदे ने शहीद भाई मती दास जी। जालमा ने इहो ही कहा सी ना कि मती दास गुरु तेग बहादुर साहब नूं पेठ दे दे गुरु तेग बहादुर साहब की सिखी त्याग दे जे नहीं त्यागेगा ते तेरे सिर ते आरा चल जाएगा। ते भाई साहब जी ने की जवाब दिता करवत भला चला दो आरा कोई परवाह नहीं करवत भला ना करवट तेरी लाग गरे सुन बिनती मेरी। एक नहीं इते सैकड़े सैकड़े उदाहरण ने आपां गुरबाणी का एक बचन पढ़ांगे ते सानू किन्ने किन्ने गुरमुखां गुरसिखां दे जीवन दे दीदार हो जाणगे। मेरे पातशाह जी कहिंदे ने जिहड़े गुरमुख हुंदे ने जिहड़े रब दे प्यारे ने उन्हां संत जणां दा जीवन जुगत निर्मल है ते निर्मल गुरबाणी दे अनुसार है। जिवें गुरबाणी दे बचन ने उस तरह उन्हां दा जीवन बन गया। मैं गुरबाणी आधार है गुरबाणी लाग रहा हूं ताई ते आपां रोज कहिंदे आ तिन्ना प्यारियां सच्यारियां दी कमाई दा ध्यान तरके बोलो जी वाहे गुरु। आओ उन्हां महापुरखां दा ध्यान धरिए जिन्हां दी गाथा अज मेरे सतगुरु अज दे पावन हुक्मनामे दे द्वारा साडे हिरदियां दे विच ताजी करदे हन जी।
ओट नानक परमेश्वर है
परमेश्वर दी अकाल पुरख वाहेगुरु जी दी ओट उन्हां गुरमुखां नूं है। साध संगत जी जेड़ा उन्हां गुरमुखां दी संगत कर लवेगा उहदा जीवन भी निर्मल हो जाएगा। जो जैसी संगत मिले सो तैसो फल खाए। जिन्हां दी संगत विच बैठांगे उदां दे हो जावांगे। चोरां विच बवांगे चोरी करन वास्ते मन तैयार हो जाएगा। चुगली ते निंदा करन वालियां विच बवांगे चुगली ते निंदा करन वास्ते मन उमाच आ जाएगा। ते जे गुरमुखां दे नाल जुड़ के बवांगे रंग लागत 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 है। भगत रविदास साहब जी का बचन बड़ा कीमत कहन लगे साध संगत बिना भाव नहीं उपजै भाव बिन भगत नहीं होए तेरी। गुरमुखां दी गुरसिखां दी संगत करनी अति जरूरी है। अरदास विच रोज आपां एक चीज मंगदे आं ते कहिंदे आं दाता जी सही प्यारे मेल जिन्ना मिलिया तेरा नाम चित आवे। हुण उन्हां गुरमुखां दी संगत वास्ते तरला है उन्हां गुरमुखां दी संगत वास्ते प्रेरणा है। करों बेनंती सुनो मेरे मीता संत टहल की बेला। उन्हां गुरमुखां उन्हां महापुरखां रब दे प्यारियां दी संगत दे भेख दी गल नहीं जे कीती कि जिन्हें भेख चंगा पाया होवे ਇੱਥੇ ਗੱਲ ਜੀਵਨ ਦੇ ਆਚਰਣ ਦੀ ਹੈ। ਜੀਵਨ ਦਾ ਆਚਰਣ, ਇਹਦਾ ਮਤਲਬ ਇਹ ਵੀ ਨਹੀਂ ਕਿ ਜਿੰਨੇ ਵੀ ਧਰਮ ਦਾ ਬਾਣਾ ਪਾਇਆ ਲੋਕ ਉਂਗਲ ਕਰ ਦੇਣ ਜੀ ਇਹਨੇ ਤੇ ਬਾਹਰ ਦਾ ਵਿਖਾਵਾ, ਨਹੀਂ ਨਹੀਂ। ਸਤ ਸੰਗਤ ਜੀ, ਸਿੱਖੀ ਦੇ ਵਿੱਚ ਬਾਣਾ ਵੀ ਓਨਾ ਜ਼ਰੂਰੀ ਹੈ ਜਿੰਨੀ ਜ਼ਰੂਰੀ ਬਾਣੀ ਹੈ। ਪਰ ਬੇਨਤੀ ਨੂੰ ਸਮਝਿਓ ਕਿ ਇੱਕ ਜਿਵੇਂ ਬਦਾਮ ਦੀ ਗਿਰੀ ਹੁੰਦੀ ਹੈ ਨਾ, ਸਤ ਸੰਗਤ ਜੀ, ਬਦਾਮ ਦੀ ਗਿਰੀ, ਬਦਾਮ ਨੂੰ ਭੰਨੀਏ ਤੇ ਉਹਦੇ ਵਿੱਚੋਂ ਗਿਰੀ ਨਿਕਲਦੀ ਹੈ। ਇੱਕ ਗੁਰਸਿੱਖ ਦੇ ਜੀਵਨ ਦਾ ਬਾਣਾ ਬਾਹਰ ਦਾ ਖੋਲ ਹੈ ਤੇ ਉਹਦੇ ਅੰਦਰ ਦੀ ਕਮਾਈ ਉਹ ਗਿਰੀ ਹੈ। ਜੇ ਬਾਹਰ ਦਾ ਖੋਲ ਨਾ ਹੋਵੇ ਤੇ ਗਿਰੀ ਖਰਾਬ ਹੋ ਜਾਏਗੀ, ਉਹ ਸੰਭਾਲੀ ਨਹੀਂ ਰਹੇਗੀ। ਸਤ ਸੰਗਤ ਜੀ, ਜੇ ਗਿਰੀ ਨਾ ਹੋਵੇ ਤੇ ਇਕੱਲੇ ਖੋਲ ਨੂੰ ਕੀ ਕਰਾਂਗੇ? ਭਾਈ ਵੀਰ ਸਿੰਘ ਜੀ ਨੇ ਆਖਿਆ ਕਿ ਧਰਮ ਦੀਆਂ ਤਿੰਨ ਪਰਤਾਂ ਨੇ। ਪਹਿਲੀ ਪਰਤ ਸਤ ਸੰਗਤ ਜੀ ਅਧਿਆਤਮਿਕਤਾ, ਜਿਹਨੂੰ ਕਹਿੰਦੇ ਹਾਂ ਸਪਿਰਚੁਐਲਿਟੀ, ਤੇ ਧਰਮ ਦੀ ਦੂਜੀ ਪਰਤ ਹੈ ਜਿਹਨੂੰ ਕਹਿੰਦੇ ਹਾਂ ਮੋਰੈਲਿਟੀ, ਜਿਹਨੂੰ ਆਪਾਂ ਕਹਿੰਦੇ ਨੈਤਿਕਤਾ, ਤੇ ਧਰਮ ਦੀ ਤੀਸਰੀ ਬਾਹਰ ਵਾਲੀ ਜਿਹੜੀ ਪਰਤ ਹੈ ਉਹ ਹੈ ਸਤ ਸੰਗਤ ਜੀ ਇਹ ਬਾਹਰ ਦਾ, ਜਿੰਨਾ ਵੀ ਆਪਾਂ ਧਰਮ ਦਾ ਕਰਮ ਕਰਦੇ ਹਾਂ, ਸਰੂਪ ਹੈ, ਬਾਣਾ ਹੈ, ਔਰ ਸਾਡੀਆਂ ਰਵਾਇਤਾਂ, ਸਾਡੀ ਮਰਜ਼ਾਦਾ, ਇਹ ਜੋ ਕੁਝ ਬਾਹਰ ਦਿਖਾਈ ਦਿੰਦਾ ਹੈ ਉਹ ਬਾਹਰ ਦੀ ਪਰਤ ਹੈ। ਇਹਦੇ ਅੰਦਰ ਸਤ ਸੰਗਤ ਜੀ ਨੈਤਿਕਤਾ, ਮੋਰੈਲਿਟੀ, ਤੇ ਉਹਦੇ ਵੀ ਅੰਦਰ ਅਧਿਆਤਮਿਕਤਾ। ਪਰ ਜੇ ਅਧਿਆਤਮਿਕਤਾ ਨਾ ਹੋਵੇ ਤੇ ਨੈਤਿਕਤਾ ਵੀ ਨਹੀਂ ਜੀ ਰਹਿ ਸਕਦੀ, ਆਚਰਣ ਵੀ ਉੱਚਾ ਨਹੀਂ ਰਹਿ ਸਕਦਾ। ਤੇ ਜੇ ਅਧਿਆਤਮਿਕਤਾ ਵੀ ਨਹੀਂ ਤੇ ਜੇ ਨੈਤਿਕਤਾ ਵੀ ਨਹੀਂ ਤੇ ਖਿਮਾ ਕਰਨਾ ਜੀ, ਐਸੇ ਬੰਦੇ ਨੂੰ ਜਦੋਂ ਆਪਾਂ ਵੇਹਨੇ ਹਾਂ, ਉਹਦੇ ਜੀਵਨ ਦਾ ਭਾਜ ਜਦੋਂ ਉੱਗੜਦਾ ਹੈ ਤੇ ਸਾਨੂੰ ਬੜੀ ਸ਼ਰਮ ਆਉਂਦੀ ਹੈ ਤੇ ਆਪਾਂ ਕਹਿੰਦੇ ਹਾਂ ਇਸ ਬੰਦੇ ਨੇ ਗੁਰੂ ਦੇ ਬਾਣੇ ਨੂੰ ਲਾਜ ਲਾਈ ਹੈ। ਇਸ ਲਈ ਗੁਰੂ ਦਾ ਬਾਣਾ ਅਤੀ ਜ਼ਰੂਰੀ ਹੈ, ਪਰ ਬਾਣੇ ਦੇ ਨਾਲ ਨਾਲ ਖਾਲਸਾ ਜੀ ਆਚਰਣ ਵੀ ਬੜਾ ਜ਼ਰੂਰੀ ਹੈ, ਨੈਤਿਕਤਾ, ਤੇ ਨੈਤਿਕਤਾ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਸਪਿਰਚੁਐਲਿਟੀ, ਅਧਿਆਤਮਿਕਤਾ। ਮੇਰੇ ਦਾਤਾ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਜੁੜਿਆ ਕਰ, ਤੈਨੂੰ ਉਹ ਤੋਂ ਅਧਿਆਤਮਿਕਤਾ ਮਿਲੇਗੀ, ਨੈਤਿਕਤਾ ਮਿਲੇਗੀ, ਔਰ ਗੁਰੂ ਕੇ ਬਾਣੇ ਦਾ ਸਤਿਕਾਰ ਕਰਨ ਦੀ ਜਾਚ ਆ ਜਾਵੇਗੀ। ਇਸ ਵਾਸਤੇ ਸਤ ਸੰਗਤ ਜੀਓ ਐਸੇ ਗੁਰਮੁਖਾਂ ਦੇ ਮਿਲਾਪ ਵਾਸਤੇ ਪ੍ਰੇਰਨਾ ਕੀਤੀ ਹੈ।
ਚੰਦਨ ਚੰਦ ਨਾ ਸਰਦ ਰੁੱਤ,
ਫਰਮਾਨ ਕੀਤਾ ਹੈ ਕਿ ਜਿਵੇਂ ਚੰਦ ਪੂਰਾ ਹੋਵੇ ਪੁੰਨਿਆਂ ਦੀ ਰਾਤ, ਤੇ ਚੰਦਨ, ਚੰਦਨ ਬੜਾ ਠੰਡਾ ਹੁੰਦਾ ਹੈ, ਚੰਦਨ ਦਾ ਟਿੱਕਾ ਵੀ ਪੁਰਾਣੇ ਲਾਉਂਦੇ ਹੁੰਦੇ ਸਨ, ਉਹਦਾ ਅਸਲੀ ਮਤਲਬ ਇਹੋ ਹੀ ਸੀ ਕਿ ਮੱਥਾ ਠੰਡਾ ਰਹੇ, ਬਾਅਦ ਵਿੱਚ ਕਰਮ ਕਾਂਡ ਬਣ ਗਿਆ। ਚੰਦਨ ਚੰਦ ਨਾ ਸਰਦ ਰੁੱਤ, ਠੰਡ ਦੀ ਰੁੱਤ ਜਿਹੜੀ ਹੈ ਉਹ ਸਾਡੇ ਅੰਦਰ ਨੂੰ ਠੰਡਾ ਨਹੀਂ ਕਰ ਸਕਦੀ। ਠੰਡ ਦੀ ਰੁੱਤ ਹੋਵੇ, ਬਰਫ ਜੰਮਦੀ ਹੋਵੇ, ਬਾਹਰ ਕੋਹਰਾ ਪੈਂਦਾ ਹੋਵੇ, ਖਿਮਾ ਕਰਨਾ, ਅੰਦਰ ਦੀ ਚਿੰਤਾ ਉਹਦੇ ਨਾਲ ਠੰਡੀ ਨਹੀਂ ਹੋ ਸਕਦੀ। ਅੰਦਰ ਦਾ ਸਾੜਾ, ਉਹ ਸਾੜਾ ਕਿਹੜਾ? ਮੇਰੇ ਦਾਤਾ ਜੀ ਨੇ ਕਿਰਪਾ ਕਰਕੇ ਫਰਮਾਨ ਕੀਤਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜਹਿ ਨਾਨਕਾ ਤਰੀਏ ਚਰਨੀ ਲੱਗ। ਉਹ ਸਾੜਾ ਕਿਹੜਾ ਹੈ ਜਿਹਦੇ ਬਾਬਤ ਮੇਰੇ ਪਾਤਸ਼ਾਹ ਜੀ, ਜਿਸ ਵੇਲੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਬਿਰਾਜੇ ਨੇ, ਭਾਈ ਮਰਦਾਨਾ ਜੀ ਕੋਲ ਨੇ, ਮੇਰੇ ਦਾਤਾ ਜੀ ਨੇ ਨੇਤਰ ਮੁੰਦੇ ਹੋਏ ਨੇ, ਤੇ ਮੇਰੇ ਪਾਤਸ਼ਾਹ ਗਰੀਬ ਨਿਵਾਜ ਜੀ ਜਦੋਂ ਧਿਆਨ ਧਰ ਕੇ ਵੇਖਿਆ ਭਾਈ ਗੁਰਦਾਸ ਸਾਹਿਬ ਜੀ ਦੇ ਪਿਆਰੇ ਬਚਨ ਨੇ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਫਿਰ ਬਾਬਾ ਜੀ ਨੇ ਕੀ ਕੀਤਾ? ਕਹਿਣ ਲੱਗੇ ਸਾਰੇ ਜਗਤ ਨੂੰ ਤਾਰਨ ਵਾਸਤੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ, ਇੱਕ ਅਰਜ ਕਰਦਾ ਜਾਵਾਂ, ਅਗਲੇ ਸਾਲ 2019 ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੂੰ ਇਸ ਜਗਤ ਅੰਦਰ ਸਰੀਰਕ ਰੂਪ ਦੇ ਵਿੱਚ ਪ੍ਰਗਟ ਹੋਇਆਂ ਨੂੰ, ਪ੍ਰਕਾਸ਼ਮਾਨ ਹੋਇਆਂ ਨੂੰ 550 ਸਾਲ ਹੋ ਜਾਣੇ ਨੇ ਜੀ। ਸਾਰਾ ਹੀ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਉਤਸ਼ਾਹ ਦੇ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅਰਧ ਸ਼ਤਾਬਦੀ 550 ਸਾਲਾ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ 'ਤੇ ਮਨਾ ਰਹੀ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤਾਂ ਨਨਕਾਣਾ ਸਾਹਿਬ ਹੋਇਆ, ਪਰ ਨਨਕਾਣਾ ਸਾਹਿਬ ਤਾਂ ਆਪਾਂ ਸਾਰੇ ਨਹੀਂ ਜਾ ਸਕਦੇ ਨਾ, ਪਾਸਪੋਰਟ ਚਾਹੀਦਾ, ਵੀਜ਼ਾ ਲੱਗੇਗਾ, ਫੇਰ ਜਾਵਾਂਗੇ। ਸਾਧ ਸੰਗਤ ਜੀ, ਨਨਕਾਣਾ ਸਾਹਿਬ ਤੋਂ ਉਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਯਾਦ, ਜਿਸ ਅਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਲੰਮਾ ਸਮਾਂ ਸਤਿਗੁਰੂ ਜੀ ਨੇ ਨਿਵਾਸ ਕੀਤਾ, ਉਹ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਹੈ, ਜਿਸ ਜਗ੍ਹਾ 'ਤੇ ਮੇਰੇ ਦਾਤਾ ਜੀ ਨੇ ਕਿਰਪਾ ਕਰਕੇ ਗ੍ਰਸਥ ਧਰਮ ਨੂੰ ਨਿਭਾਉਣ ਦੀ ਜਾਚ ਸਿਖਾਈ, ਜਿਸ ਅਸਥਾਨ 'ਤੇ ਮੇਰੇ ਸਤਿਗੁਰੂ ਜੀ ਨੇ ਧਰਮ ਦੀ ਕਿਰਤ ਕਰਨੀ ਸਿਖਾਈ ਅਤੇ ਧਰਮ ਦੀ ਕਿਰਤ ਦੇ ਵਿੱਚੋਂ ਵੰਡ ਕੇ ਛਕਣਾ ਸਿਖਾਇਆ, ਔਰ ਜਿਸ ਅਸਥਾਨ 'ਤੇ ਮੇਰੇ ਦਾਤਾ ਜੀ ਜਗਤ ਦਾ ਸੰਸਾਰ ਦਾ ਭਲਾ ਕਰਨ ਵਾਸਤੇ ਆਪਣੇ ਪਰਿਵਾਰ ਨੂੰ ਛੱਡ ਕੇ ਸੰਸਾਰ ਨੂੰ ਤਾਰਨ ਵਾਸਤੇ, ਜਗਤ ਜਲੰਦੇ ਨੂੰ ਰੱਖਣ ਵਾਸਤੇ ਤੁਰੇ, ਕਿਉਂਕਿ ਦਾਸ ਸਤਿਗੁਰਾਂ ਦੇ ਤਰਸ ਦੇ ਨਾਲ ਉਸ ਪਾਵਨ ਅਸਥਾਨ 'ਤੇ ਸੇਵਾ ਨਿਭਾਉਂਦਾ ਗੁਰਦੁਆਰਾ ਸ੍ਰੀ ਬੇਰ ਸਾਹਿਬ, ਇਸ ਕਰਕੇ ਫਰਜ਼ ਜਾਣ ਕੇ ਇਹ ਬੇਨਤੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹੈ ਕਿ ਆਪਾਂ ਵੱਧ ਚੜ੍ਹ ਕੇ ਦੂਸਰਾ ਨਨਕਾਣਾ ਕਹੀਏ ਤਾਂ ਅਤ ਕਥਨੀ ਨਹੀਂ, ਉਸ ਪਾਵਨ ਅਸਥਾਨ ਦੇ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਉਹਨਾਂ ਗੁਰਮੁਖਾਂ ਨੂੰ ਮੈਂ ਬੇਨਤੀ ਕਰਾਂਗਾ, ਜ਼ਰੂਰ ਦਰਸ਼ਨ ਕਰੀਏ ਜਿੱਥੇ ਮੇਰੇ ਸਤਿਗੁਰਾਂ ਨੇ, ਇਹ ਰਵਾਇਤਾਂ ਨੇ, ਸੁਲਤਾਨਪੁਰ ਲੋਧੀ ਦੀ ਰਵਾਇਤ ਹੈ ਕਿ 14 ਸਾਲ 9 ਮਹੀਨੇ ਅਤੇ 13 ਦਿਨ ਮੇਰੇ ਦਾਤਾ ਜੀ ਨੇ ਉੱਥੇ ਬੰਦਗੀ ਵਿੱਚ ਪਰਮੇਸ਼ਰ ਦੀ ਯਾਦ ਵਿੱਚ ਧਰਮ ਦੀ ਕਿਰਤ ਕਰਦਿਆਂ ਅਤੇ ਗ੍ਰਸਥ ਜੀਵਨ ਨਿਭਾਉਂਦਿਆਂ ਹੋਇਆਂ ਬਤੀਤ ਕੀਤੇ। ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ ਹੈ, ਮੇਰੇ ਪਾਤਸ਼ਾਹ ਜੀ ਉਸ ਪਾਵਨ ਧਰਤੀ ਤੋਂ ਤੁਰੇ ਸਨ ਠੰਡ ਵਰਤਾਉਣ ਲਈ। ਇਹ ਠੰਡ ਨਾ ਚੰਦ ਵਿੱਚੋਂ ਮਿਲਣੀ, ਨਾ ਚੰਦਨ ਵਿੱਚੋਂ, ਤੇ ਨਾ ਹੀ ਸਰਦੀ ਦੀ ਰੁੱਤ ਸਾਡੇ ਅੰਦਰ ਨੂੰ ਠੰਡਾ ਠਾਰ ਕਰੇਗੀ।
ਮੂਲ ਨਾ ਮਿਟਈ ਕਾਮ,
ਮੂਲੋਂ ਹੀ ਸਾਡੇ ਅੰਦਰ ਦਾ ਜਿਹੜਾ ਕਾਮ ਹੈ ਨਾ, ਸਾਡੇ ਅੰਦਰ ਦੀ ਜਿਹੜੀ ਅੱਗ ਹੈ ਤ੍ਰਿਸ਼ਨਾ, ਉਹਨੂੰ ਇਹ ਬਾਹਰ ਦੀਆਂ ਚੀਜ਼ਾਂ ਨਹੀਂ ਬੁਝਾ ਸਕਦੀਆਂ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਅੱਜ ਕੱਲ੍ਹ ਆਪਾਂ ਧਿਆਨ ਮਾਰਦੇ ਹਾਂ ਕਿ ਹਰ ਬੰਦਾ ਚਾਹੁੰਦਾ ਹੈ ਕਿ ਜ਼ਿਆਦਾਤਰ, ਕਿਉਂਕਿ ਅਰਦਾਸਾਂ ਬੇਨਤੀਆਂ ਕਰਦੇ ਹਾਂ ਆਪਾਂ, ਕਹਿੰਦੇ ਜੀ ਸਾਡਾ ਵਿਦੇਸ਼ ਦਾ ਕਿਤੇ ਵੀਜ਼ਾ ਲੱਗ ਜਾਏ। ਅੱਜ ਕੱਲ੍ਹ ਆਪਾਂ ਧਿਆਨ ਧਰੀ ਬੈਠੇ ਹਾਂ ਕਿ ਬਾਹਰ ਦੀਆਂ ਕਮਾਈਆਂ ਨਾਲ ਸੁੱਖ ਹੈ, ਅਤੇ ਮੇਰੇ ਸਤਿਗੁਰੂ ਕਹਿੰਦੇ ਨੇ ਸੁੱਖ ਨਾ ਹੀ ਬਹੁਦੇਸ ਕਮਾਏ। ਖਾਲਸਾ ਜੀ, ਬਾਹਰ ਜਾ ਕੇ ਦਿਹਾੜੀ ਕਰਕੇ ਤੇ ਕਿਹੜਾ ਸੁੱਖ ਲੱਭਣਾ? ਮੇਰੇ ਦਾਤਾ ਜੀ ਕਹਿੰਦੇ ਜੇ ਤੂੰ ਉਹਨਾਂ ਦੇਸ਼ਾਂ 'ਤੇ ਕਬਜ਼ਾ ਵੀ ਕਰ ਲਵੇਂ, ਜੇ ਤੂੰ ਉਹਨਾਂ ਦੇਸ਼ਾਂ ਦਾ ਮਾਲਕ ਵੀ ਬਣ ਜਾਵੇਂ, ਤੇ ਚੇਤੇ ਰੱਖੀ ਤੈਨੂੰ ਸੁੱਖ ਤਾਂ ਵੀ ਪ੍ਰਾਪਤ ਨਹੀਂ ਹੋਣਾ, ਤੇ ਸੁੱਖ ਕਿੱਥੋਂ ਮਿਲੇਗਾ? ਕਹਿਣ ਲੱਗੇ ਜਿੱਤ ਸਰਬ ਸੁਖਾ ਫਲ ਲੋੜੀ ਹੈ, ਸੋ ਸੱਚ ਕਮਾਵੋ। ਸੁੱਖ ਕਿੱਥੋਂ ਮਿਲੇਗਾ? ਸੁੱਖ ਨਿਧਾਨ ਸਤਿਗੁਰਾਂ ਦੀ ਬਾਣੀ ਹੈ, ਸਤਿਗੁਰਾਂ ਦਾ ਨਾਮ ਹੈ, ਨਾਮ ਤੋਂ ਬਗੈਰ ਇਹ ਸੁੱਖ ਕਿਵੇਂ ਮਿਲੇਗਾ?
ਸੀਤਲ ਥੀਵੈ ਨਾਨਕਾ,
ਸੀਤਲ ਦਾ ਅਰਥ ਹੈ ਕਿ ਠੰਡਾ ਠਾਰ ਹੋ ਜਾਵੇ, ਤ੍ਰਿਪਤ ਹੋ ਜਾਵੇ, ਰੱਜ ਜਾਵੇਗਾ ਉਹ ਗੁਰਮੁਖ, ਉਹ ਰੱਬ ਦਾ ਪਿਆਰਾ ਜਿਹਨੇ ਨਾਮ ਨਾਲ ਸਾਂਝ ਪਾ ਲਈ। ਤੇ ਨਾਮ ਕੇਵਲ ਰਸਨਾ ਦਾ ਉਚਾਰਨਾ ਨਹੀਂ ਹੈ, ਰਸਨਾ ਦਾ ਉਚਾਰਨਾ ਤਾਂ ਨਾਮ ਦੀ ਪਹਿਲੀ ਪੌੜੀ ਹੈ, ਨਾਮ ਤਾਂ ਬਹੁਤ ਸਿਖਰ 'ਤੇ ਜਾ ਕੇ ਪ੍ਰਾਪਤ ਹੁੰਦਾ ਹੈ। ਨਾਮ ਉਹ ਤਾਕਤ ਹੈ, ਉਹ ਸ਼ਕਤੀ ਹੈ ਜੋ ਪੂਰੇ ਕਾਇਨਾਤ, ਪੂਰੇ ਬ੍ਰਹਿਮੰਡ ਨੂੰ ਚਲਾਉਂਦੀ ਪਈ। ਇਸ ਕਰਕੇ ਨਾਮ ਦੇ ਵਿੱਚ ਜੁੜਨ ਦੀ ਤਾਗੀਦ ਸਤਿਗੁਰੂ ਕਰਦੇ ਹਨ ਜੀ।
ਜਪੰਦੜੋ ਹਰ ਨਾਮ,
ਨਾਮ ਵਿੱਚ ਜਿਹੜੇ ਜੁੜਦੇ ਨੇ ਉਹਨਾਂ ਗੁਰਮੁਖਾਂ ਨੂੰ ਇਹ ਦਾਤ ਮਿਲਦੀ, ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਉਹ ਜਿਹੜਾ ਨਾਮ ਵਿੱਚ ਜੁੜ ਜਾਏ ਉਹਦੇ ਜੀਵਨ ਦੀ ਜੁਗਤ ਕੈਸੀ ਹੋ ਜਾਂਦੀ ਹੈ। ਮੇਰੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਉਸ ਗੁਰਮੁਖ ਦਾ ਆਚਰਣ ਏਡਾ ਕੁ ਉੱਚਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਆਪ ਦੇ ਨਾਲ ਸਾਂਝੇ ਕਰਾਂ, ਮਰਦ ਮਾਨਸ ਹਰ ਜੱਕੇ ਪਾਕੀ ਜਹਿ ਤਰ, ਖੂਬ ਰੂਹ ਉਹ ਖੂਬ ਖੂਹ ਉਹ ਖੁਸ਼ ਸ਼ੇਰ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹਦਾ ਖੂਬ ਖੂਹ ਔਰ ਖੂਬ ਰੂਹ ਹੋ ਜਾਂਦਾ ਹੈ, ਉਹ ਖੁਸ਼ ਰਹਿੰਦਾ ਹੈ, ਉਹ ਕਦੇ ਨਾਰਾਜ਼ ਨਹੀਂ ਹੁੰਦਾ, ਉਹਨੂੰ ਕਦੇ ਕ੍ਰੋਧ ਨਹੀਂ ਆਉਂਦਾ, ਉਹ ਅੰਦਰੋਂ ਕਦੇ ਟੁੱਟਦਾ ਨਹੀਂ, ਭਾਵੇਂ ਸਿਰ 'ਤੇ ਆਰੇ ਚੱਲਣ ਖੋਪੜੀਆਂ ਲੈਣ, ਉਹ ਆਨੰਦ ਵਿੱਚ ਖੁਸ਼ੀ ਵਿੱਚ ਜਕਾਰੇ ਹੀ ਗਜਾਉਂਦਾ ਰਹਿੰਦਾ। ਅਤੇ ਭਾਈ ਸਾਹਿਬ ਜੀ ਕਹਿੰਦੇ, ਪੇਸ਼ਿਸ਼ਾਂ ਜੁਜਾ ਦੇ ਹੱਕ ਮਨਜ਼ੂਰ ਨੇਸਤ, ਗੈਰ ਹਰਫੇ ਬੰਦਗੀ ਦਸਤੂਰ ਨੇਸਤ, ਇੱਕ ਰੱਬ ਦੀ ਵਡਿਆਈ ਤੋਂ ਬਿਨਾਂ ਕਿਸੇ ਦੂਜੀ ਗੱਲ ਦਾ ਉਹ ਧਿਆਨ ਹੀ ਨਹੀਂ ਧਰਦਾ, ਇਹ ਉਹਨਾਂ ਦੇ ਜੀਵਨ ਦੀ ਜੁਗਤ ਹੈ। ਉਹ ਅੰਦਰੋਂ ਠਰ ਗਏ, ਉਹ ਅੰਦਰੋਂ ਤ੍ਰਿਪਤ ਹੋ ਗਏ, ਰੱਜ ਗਏ ਜੀ।
ਪੌੜੇ ਚਰਨਾ ਕਮਲ ਕੀ ਓਟਾ, ਉਦਰੇ ਸਗਲ ਜਾਨਾ।
ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੀ ਓਟ ਲੈ ਲਈ, ਅਕਾਲ ਪੁਰਖ ਦਾ ਲੜ ਜਿਨ੍ਹਾਂ ਨੇ ਫੜ ਲਿਆ, ਉਹ ਸਤਿਗੁਰੂ ਜੀ ਕਹਿੰਦੇ ਨੇ ਗਰੰਟੀ ਹੈ, ਇਹ ਪੱਕੀ ਗੱਲ ਹੈ ਕਿ ਜਿਹੜਾ ਸਤਿਗੁਰੂ ਦੀ ਓਟ ਲੈ ਲਵੇ ਉਹ ਕਦੇ ਭਵਜਲ ਸਾਗਰ ਵਿੱਚ ਡੁੱਬਦਾ ਨਹੀਂ, ਉਹ ਪਾਰ ਲੰਘ ਜਾਂਦਾ ਹੈ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਾਨਾ।
ਜਿਨ੍ਹਾਂ ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਜੀ ਦਾ, ਵਾਹਿਗੁਰੂ ਜੀ ਦਾ ਪ੍ਰਤਾਪ, ਉਹਦੀ ਵਡਿਆਈ ਕੰਨਾਂ ਦੁਆਰਾ ਸੁਣੀ ਅਤੇ ਮਨ ਵਿੱਚ ਵਸਾਈ, ਅਤੇ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਗੁਰਬਾਣੀ ਨੂੰ ਪੜ੍ਹਨ ਦੇ ਸਟੈਪ ਨੇ, ਪੜਾਓ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਅਨੁਸਾਰ ਆਪਣਾ ਆਪਾ ਢਾਲਿਆ, ਸਤਸੰਗ ਜੀ, ਉਹਨਾਂ ਗੁਰਮੁਖਾਂ ਦਾ ਮਨ ਨਿਰਭਉ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਹੈ, ਕਹਿਣ ਲੱਗੇ, ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ। ਇਹ ਕਵਿਤ ਜੇ ਧਿਆਨ ਨਾਲ ਵਿਚਾਰ ਕਰੀਏ ਤਾਂ ਨਿਤਨੇਮ ਕਰਦਿਆਂ ਜਾਪ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਜਾਪ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਭਾਈ ਗੁਰਦਾਸ ਜੀ ਦੇ ਇਸ ਕਵਿਤ ਦੇ ਵਿੱਚ ਹੈ। ਜਦੋਂ ਆਪਾਂ ਅਕਾਲ ਪੁਰਖ ਜੀ ਦੇ ਅੱਡੋ ਅੱਡ ਨਾਮ ਜਪਦੇ ਹਾਂ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਤਾਂ ਉਹਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਇੱਥੇ ਕਵਿਤ ਸਵਈਆਂ ਦੇ ਵਿੱਚ ਦੱਸਿਆ। ਕਹਿਣ ਲੱਗੇ, ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ। ਚਿੰਤਾ ਮਨ ਕਹਿ ਕੇ ਯਾਦ ਕੀਤਾ ਤਾਂ ਦਿਲ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ, ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਨ ਪਰਮ ਭੈ ਦਲ ਭਜਾਏ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਉਸ ਨਿਰਭਉ ਨੂੰ ਧਿਆ ਲਿਆ ਉਹਨਾਂ ਦੇ ਮਨ ਦੇ ਸਾਰੇ ਭਉ ਮਿਟ ਗਏ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਾਨਾ।
ਇਹ ਸੰਸਾਰ ਦੀ ਮਾਇਆ ਦੀ ਤੇ ਟੋਟ ਆ ਜਾਂਦੀ ਹੈ। ਇੱਕ ਬੇਨਤੀ, ਇਹਨੂੰ ਪੋਜ਼ਿਟਿਵ ਅਰਥਾਂ ਦੇ ਵਿੱਚ ਲੈਣ ਦੀ ਕਿਰਪਾ ਕਰਿਓ। ਕਈਆਂ ਨੇ ਬੜੀ ਮਾਇਆ ਜੋੜੀ ਤੇ ਪਾਪ ਕਰ ਕਰਕੇ ਵੀ ਜੋੜੀ, ਬੜਾ ਪਾਪ ਕੀਤਾ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਅੱਗੇ ਜਾਣ ਦੀ ਤੇ ਗੱਲ ਛੱਡੋ, ਕਈਆਂ ਨੇ ਬਹੁਤ ਧਨ ਇਕੱਤਰ ਕੀਤਾ, ਜੋੜਿਆ ਹੁੰਦਾ ਹੈ ਪਰ ਚੋਰੀ ਹੋ ਜਾਂਦਾ, ਕਈ ਵਾਰ ਉਹ ਧਨ ਸੜ ਜਾਂਦਾ, ਕਈ ਵਾਰ ਉਸ ਦੱਬੇ ਹੋਏ ਧਨ ਦਾ ਚੇਤਾ ਭੁੱਲ ਜਾਂਦਾ, ਜਾਂ ਐਸੀ ਮਜਬੂਰੀ ਬਣ ਜਾਂਦੀ ਹੈ ਕਿ ਬੰਦੇ ਨੂੰ ਹੱਥ ਧੋਣੇ ਪੈਂਦੇ ਨੇ। ਦੋ ਨੰਬਰ ਦਾ ਛੱਡੋ, ਜਿਨ੍ਹਾਂ ਮਿਹਨਤ ਤੇ ਮੁਸ਼ਕਤ ਘਾਲ ਕੇ ਧਨ ਕਮਾਇਆ ਅਗਲੇ ਜਹਾਨ ਦੇ ਵਿੱਚ ਤੇ ਕੀ ਕਹਿਣਾ, ਜਦੋਂ ਐਸ ਜਹਾਨ ਵਿੱਚ ਵੀ ਸਰਕਾਰਾਂ ਨੋਟਾਂ ਤੇ ਪਾਬੰਦੀ ਲਾ ਦਿੰਦੀਆਂ ਨੇ, ਜਿਵੇਂ ਪਿੱਛੇ ਆਪਣੇ ਦੇਸ਼ ਵਿੱਚ ਵੀ ਹੋਇਆ, ਜਦੋਂ ਸਰਕਾਰਾਂ ਨੋਟਾਂ ਤੇ ਪਾਬੰਦੀ ਲਾ ਦਿੰਦੀਆਂ ਨੇ ਤੇ ਜਿਹੜਾ ਬੰਦਾ ਉਹਨਾਂ ਨੋਟਾਂ ਨੂੰ ਸਾਂਭ ਸਾਂਭ ਕੇ ਰੱਖੇ, ਲੋਕ ਮਖੌਲ ਕਰਦੇ ਨੇ, ਕਹਿੰਦੇ ਅੱਜ ਤੋਂ ਬਾਅਦਾਂ ਇਹ ਨੋਟ ਨਹੀਂ, ਅੱਜ ਤੋਂ ਬਾਅਦਾਂ ਇਹ ਕਾਗਜ਼ ਦੇ ਟੁਕੜੇ ਨੇ, ਇਹਨਾਂ ਨੂੰ ਸਾਂਭ ਕੇ ਕੀ ਕਰਨਾ ਹੈ। ਤੇ ਜਿਹੜੇ ਗੁਰਮੁਖ ਨੇ ਉਹ ਦੁਨੀਆਦਾਰੀ ਦੀ ਮਾਇਆ, ਕਾਰਾਂ ਕੋਠੀਆਂ ਬੰਗਲਿਆਂ ਮਗਰ ਨਹੀਂ ਦੌੜਦੇ, ਕਿਉਂ? ਉਹਨਾਂ ਨੂੰ ਪਤਾ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਉਹ ਗੁਰਮੁਖ ਸੱਚਾ ਧਨ ਸੰਚਦੇ ਨੇ, ਨਾਮ ਦਾ ਧਨ ਦੌਲਤ ਤੇ ਜਾਵੇਦ ਇਕੱਤਰ ਕਰਦੇ ਹਨ ਜੀ।
ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ।
ਗੁਰਮੁਖਾਂ ਦਾ ਮਿਲਾਪ ਬੜੇ ਵੱਡੇ ਭਾਗ ਹੋਣ ਤਾਂ ਹੁੰਦਾ, ਬਹੁਤ ਕਿਰਪਾ ਅਕਾਲ ਪੁਰਖ ਦੀ ਹੋਵੇ ਤਾਂ ਸਾਧ ਸੰਗਤ ਵਿੱਚ ਜੁੜਨਾ। ਕਈ ਵਾਰ ਆਪਾਂ ਕਹਿੰਦੇ ਹਾਂ, ਮੈਂ ਸਟੇਜਾਂ ਤੋਂ ਬੁਲਾਰਿਆਂ ਨੂੰ ਬੋਲਦੇ ਹੋਏ ਸੁਣਦਾ, ਕਈ ਵਾਰ ਅਸੀਂ ਗਲਤੀ ਵਿੱਚ ਕਹਿ ਜਾਂਦੇ ਹਾਂ ਕਿ ਸਾਧ ਸੰਗਤ ਜੀ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਾਜ਼ਰੀ ਭਰੀ। ਨਹੀਂ ਖਾਲਸਾ ਜੀ, ਕਿਹੜਾ ਸਮਾਂ ਕੀਮਤੀ ਹੈ ਜਿਹੜਾ ਚੁਗਲੀ ਅਤੇ ਨਿੰਦਾ ਕਰਕੇ ਬਤੀਤ ਕੀਤਾ? ਨਹੀਂ। ਜਿਹੜਾ ਸਮਾਂ ਆਪਾਂ ਮੋਬਾਈਲ ਅਤੇ ਟੀਵੀ ਅੱਗੇ ਬਤੀਤ ਕੀਤਾ? ਨਹੀਂ। ਜਿਹੜਾ ਸਮਾਂ ਆਪਾਂ ਮਾਇਆ ਕਮਾਉਣ ਲਈ ਬਤੀਤ ਕੀਤਾ? ਨਹੀਂ। ਕੀਮਤੀ ਤਾਂ ਉਹ ਹੈ ਜਿਹੜਾ ਆਪਾਂ ਪਰਮੇਸ਼ਰ ਦੀ ਵਡਿਆਈ ਵਿੱਚ, ਸਤਿਗੁਰੂ ਦੀ ਸੇਵਾ ਵਿੱਚ ਅਤੇ ਸਾਧ ਸੰਗਤ ਵਿੱਚ ਆ ਕੇ ਲਾ ਲਿਆ, ਉਹ ਸਮਾਂ ਕੀਮਤੀ ਹੈ। ਤੇ ਉਹ ਸਮਾਂ ਜਿਨ੍ਹਾਂ ਨੇ ਆਪਣਾ ਕੀਮਤੀ ਕਰ ਲਿਆ ਹੈ,
ਆਠ ਪਹਿਰ ਹਰ ਧਿਆਏ ਹਰ ਜਸ ਨੇਤਾ ਸੋਨਾ।
ਇਸ ਕਰਕੇ ਹਜ਼ੂਰ ਕਹਿੰਦੇ ਨੇ, ਅੱਠੇ ਪਹਿਰ ਉਸ ਮਾਲਕ ਨੂੰ ਧਿਆਉਣਾ ਕਰੋ, ਉਸ ਵਾਹਿਗੁਰੂ ਦਾ ਜਸ ਉਹਦੀ ਵਡਿਆਈ ਸਦੀਵੀ ਤੌਰ 'ਤੇ ਗਾਉਣੀ ਕਰੋ, ਇੱਕ ਇੱਕ ਸਵਾਸ ਵੀ ਉਹ ਮਾਲਕ ਕਿਤੇ ਸਾਨੂੰ ਵਿਸਰ ਨਾ ਜਾਵੇ। ਸੋ ਖਾਲਸਾ ਜੀ, ਇਹ ਪਾਵਨ ਸ੍ਰੀ ਮੁਖ ਵਾਕ ਜੋ ਹੁਕਮਨਾਮਾ ਅੱਜ ਹਜ਼ੂਰ ਨੇ ਬਖਸ਼ਿਆ, ਉਹਦੀ ਵਿਚਾਰ ਮੁਕੰਮਲ ਹੋਈ ਹੈ। ਆਓ ਲੜੀਵਾਰ ਰੂਪ ਦੇ ਵਿੱਚ ਜੋ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚੱਲਦੀ ਪਈ ਹੈ, ਪਾਵਨ ਅੰਗ 710 ਉੱਪਰ ਜੈਤਸਰੀ ਰਾਗ ਦੇ ਅੰਦਰ ਭਗਤ ਸਾਹਿਬਾਨ ਜੀ ਦੀ ਬਾਣੀ, ਕਿਉਂਕਿ ਜੈਤਸਰੀ ਰਾਗ ਵਿੱਚ ਭਗਤ ਬਾਣੀ ਦਾ ਕੇਵਲ ਇੱਕੋ ਸ਼ਬਦ ਹੈ, ਤਾਂ ਉਸ ਪਾਵਨ ਬਚਨ ਦੀ ਵਿਚਾਰ ਸਮੇਂ ਵਿੱਚ ਰਹਿ ਕੇ ਆਪਾਂ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਆਓ ਸਤਿਗੁਰਾਂ ਦੇ ਬਚਨਾਂ ਨਾਲ ਮਨ ਇਕਾਗਰ ਕਰੀਏ ਜੀ।
ਜੈਤਸਰੀ ਬਾਣੀ ਭਗਤਾ ਕੀ।
ਜੈਤਸਰੀ ਰਾਗ ਦੇ ਵਿੱਚ ਭਗਤ ਸਾਹਿਬਾਨ ਜੀ ਦੀ ਬਾਣੀ ਇੱਕੋ ਬਚਨ ਹੈ, ਤਾਂ ਭਗਤ ਸਾਹਿਬ ਭਗਤ ਰਵਿਦਾਸ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਬੋਲ ਹੈ। ਆਓ ਪ੍ਰੇਮਾ ਭਾਵਨੀ ਨਾਲ ਝੋਲੀ ਅੱਡ ਕੇ ਭਗਤ ਰਵਿਦਾਸ ਸਾਹਿਬ ਜੀ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਬਹੁਤ ਬਖਸ਼ਿਸ਼ਾਂ ਕਰ ਰਹੇ ਨੇ। ਸਤਿਗੁਰਾਂ ਦੇ ਦਰ 'ਤੇ ਆ ਕੇ ਕਿਵੇਂ ਆਪਣੇ ਗੁਨਾਹ ਬਖਸ਼ਵਾਉਣੇ ਨੇ, ਕਿਵੇਂ ਆਪਣੇ ਅੰਦਰ ਨੂੰ ਧੋਣਾ ਹੈ ਅਤੇ ਕਿਵੇਂ ਆਪਣੇ ਜੀਵਨ ਦਾ ਅੱਗਾ ਸਵਾਰਨਾ ਹੈ, ਆਓ ਭਗਤ ਜੀ ਦੀ ਰਸਨਾ ਤੋਂ ਬਚਨਾਂ ਨੂੰ ਸੁਣਨਾ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕੋ ਇੱਕ ਅਦੁੱਤੀ ਇੱਕ ਰਸ ਵਿਆਪਕ ਪਰਮਾਤਮਾ ਜੋ ਸਭ ਸ਼ਕਤੀਆਂ ਦਾ ਮਾਲਕ ਹੈ, ਉਹ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹਿਰਦੇ ਘਰ ਦੇ ਵਿੱਚ ਪ੍ਰਕਾਸ਼ਮਾਨ ਹੁੰਦਾ ਹੈ ਜੀ।
ਨਾਥ ਕਛੂ ਨਾ ਜਾਣੋ।
ਹੇ ਮੇਰੇ ਨਾਥ, ਹੇ ਮੇਰੇ ਮਾਲਕ ਸਿਰਜਣਹਾਰੇ, ਮੈਂ ਕੁਛ ਨਹੀਂ ਜਾਣਦਾ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਕਿਛ ਰੂਪ ਨਹੀਂ, ਕਿਛ ਜਾਤ ਨਾਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੈ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ। ਜਨਮ ਪਾਏ ਕਛ ਭਲੋ ਨਾ ਕੀਨੋ। ਦਾਤਾ ਜੀ, ਮੈਂ ਕੁਝ ਵੀ ਭਲਾ ਨਹੀਂ ਕੀਤਾ, ਮੈਂ ਕੁਝ ਵੀ ਨੇਕੀ ਕਮਾਉਣੀ ਨਹੀਂ ਜਾਣਦਾ, ਮੈਂ ਆਪ ਜੀ ਦੀ ਸੇਵਾ ਨਹੀਂ ਕੀਤੀ, ਆਪਣੇ ਮਨੁੱਖਾ ਜਨਮ ਦੀ ਸਫਲਤਾ ਕਿਵੇਂ ਕਰਨੀ ਹੈ, ਮੈਂ ਕੁਝ ਵੀ ਇਹਦੇ ਬਾਰੇ ਨਹੀਂ ਜਾਣਿਆ ਹੈ।
ਮਨ ਮਾਇਆ ਕਾ ਹੱਥ ਬਿਕਾਨੋ।
ਹੇ ਦਾਤਾ ਜੀ, ਮੇਰਾ ਇਹ ਭੈੜਾ ਮਨ ਮਾਇਆ ਦੇ ਹੱਥ ਵਿਕ ਗਿਆ ਹੈ। ਕਿਵੇਂ ਵਿਕ ਗਿਆ? ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਪੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮਰਦਾਰ, ਧਾਨਕ ਰੂਪ ਰਹਾਂ ਕਰਤਾਰ। ਇਹ ਮੇਰਾ ਮਨ ਮਾਇਆ ਹੱਥ ਵਿਕ ਗਿਆ ਹੈ।
ਰਹਾਉ,
ਵਿਸਰਾਮ ਦੇ ਕੇ ਕੇਂਦਰੀ ਭਾਵ ਵਾਲੇ ਬਚਨ ਬਖਸ਼ ਕੇ ਕਿਰਪਾ ਕੀਤੀ।
ਤੁਮ ਕਹੀਐ ਤਹਾਉ ਜਗਤ ਗੁਰ ਸਵਾਮੀ।
ਹੇ ਮੇਰੇ ਮਾਲਕ, ਤੁਸੀਂ ਤਾਂ ਜਗਤ ਦੇ ਗੁਰੂ ਸਵਾਮੀ ਹੋ, ਸਾਰੇ ਜਗਤ ਦੇ ਮਾਲਕ ਹੋ ਜੀ।
ਹਮ ਕਹੀਅਤ ਕਲ ਯੁਗ ਕੇ ਕਾਮੀ।
ਤੇ ਮੈਂ ਕਲ ਯੁਗ ਦਾ ਕਾਮੀ ਵਿਸ਼ਈ ਜੀਵ, ਵਿਕਾਰਾਂ ਦੇ ਵਿੱਚ ਡੁੱਬਾ ਹੋਇਆ ਗੋਤੇ ਖਾਂਦਾ ਹਾਂ।
ਇਨ ਪੰਚਨ ਮੇਰੋ ਮਨ ਜੋ ਵਿਗਾਰਿਓ।
ਇਹਨਾਂ ਪੰਜਾਂ ਵਿਕਾਰਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਵਿਸ਼ਿਆਂ ਨੇ ਮੇਰਾ ਮਨ ਵਿਗਾੜ ਦਿੱਤਾ ਹੈ।
ਪਲ ਪਲ ਹਰ ਜੀਤੇ ਅੰਤਰ ਪਾਰਿਓ,
ਇੱਕ ਇੱਕ ਪਲ ਮੇਰੇ ਜੀਵਨ ਦਾ ਪਰਮਾਤਮਾ ਨਾਲੋਂ ਟੁੱਟ ਰਿਹਾ ਤੇ ਦੂਰੀ ਵੱਧਦੀ ਜਾ ਰਹੀ ਹੈ।
ਜਦ ਦੇਖੋ ਤਤ ਦੁੱਖ ਕੀ ਰਾਸੀ,
ਮੈਂ ਜਦੋਂ ਆਪਣੇ ਜੀਵਨ ਵੱਲ ਝਾਤੀ ਮਾਰਦਾ ਦੁੱਖ ਹੀ ਦੁੱਖ ਦਿਸਦੇ ਨੇ। ਭਾਵੇਂ ਕਰੋੜਾਂ ਤੇ ਅਰਬਾਂ ਰੁਪਈਏ ਕਿਉਂ ਨਾ ਆ ਜਾਣ, ਜੋ ਮਰਜ਼ੀ ਹੋ ਜਾਏ, ਪਰ ਮੈਂ ਕਦੇ ਸੁਖੀ ਨਹੀਂ ਹੁੰਦਾ, ਕਿਉਂਕਿ ਮਨ ਮਾਇਆ ਹੱਥੀਂ ਵਿਕ ਚੁੱਕਾ ਹੈ।
ਅਜੋ ਨਾ ਪਤਿਆਏ ਨਿਗਮ ਪਏ ਸਾਖੀ,
ਨਿਗਮ ਪੁਰਾਣੇ ਵੇਦ ਆਦਿਕ ਗ੍ਰੰਥ ਗਵਾਹੀ ਦਿੰਦੇ ਨੇ ਕਿ ਕਿੰਨਾ ਕੁਝ ਆਪਾਂ ਅੱਖੀਂ ਵੇਖ ਲਿਆ, ਪਰ ਇਹ ਮਨ ਫੇਰ ਵੀ ਸੁਧਰਦਾ ਨਹੀਂ।
ਗੌਤਮ ਨਾਰ ਉਮਾਪਤ ਸਵਾਮੀ,
ਆਪਾਂ ਸਾਖੀਆਂ ਸੁਣੀਆਂ ਨੇ ਕਿ ਗੌਤਮ ਦੀ ਨਾਰ ਅਹਲਿਆ, ਔਰ ਇਸੇ ਤਰ੍ਹਾਂ ਉਮਾਪਤ ਸ਼ਿਵਜੀ ਬਾਰੇ ਭਗਤ ਸਾਹਿਬ ਜੀ ਦਾ ਬਚਨ ਆਪਾਂ ਧਨਾਸਰੀ ਰਾਗ ਵਿੱਚ ਪੜ੍ਹਦੇ ਹਾਂ। ਤਾਂ ਸਾਧ ਸੰਗਤ ਜੀ, ਇੰਨਾ ਕੁਝ ਵੇਖਿਆ ਗੌਤਮ ਦੀ ਨਾਰ ਅਹਲਿਆ ਔਰ ਸ਼ਿਵਜੀ, ਫੇਰ ਵੀ ਮਨ ਪਤੀਜ ਦਾ ਨਹੀਂ, ਭਰੋਸਾ ਨਹੀਂ ਕਰਦਾ।
ਸੀਸ ਧਰਨ ਸਹਿਸ ਪਗ ਗਾਮੀ,
ਆਪਣੇ ਕੁਕਰਮਾ ਕਰਕੇ ਇੰਦਰ ਨੂੰ ਵੀ ਸਹਿਸ ਪਗ ਚਿਹਨ ਸਹਿਣੇ ਪਏ, ਔਰ ਸਾਧ ਸੰਗਤ ਜੀ ਸ਼ਿਵ ਵੀ ਤੀਰਥਾਂ ਤੇ ਭਟਕਦਾ ਰਿਹਾ, ਪਰ ਉਹ ਜਿਹੜਾ ਪਾਪ ਸੀ ਉਹ ਉੱਤਰ ਨਾ ਸਕਿਆ।
ਇਨ ਦੂਤਾਂ ਖਲ ਬੱਧ ਕਰ ਮਾਰਿਓ,
ਇਹਨਾਂ ਦੂਤਾਂ ਨੇ ਇਸ ਖਲ ਦਾ ਅਰਥ ਹੈ ਮੂਰਖ, ਮੇਰੇ ਮੂਰਖ ਮਨ ਨੂੰ ਬੰਨ ਕੇ ਮਾਰਿਆ ਹੈ ਜੀ।
ਵੱਡੋ ਨਿਲਾਜ ਅੱਜ ਹੂੰ ਨਹੀਂ ਹਾਰਿਓ,
ਇਹ ਏਡਾ ਨਿਲਾਜ ਹੈ ਕਿ ਅਜੇ ਵੀ ਇਹ ਹਟਦਾ ਨਹੀਂ। ਰੋਜ਼ ਮਾਇਆ ਕੋਲੋਂ ਕੁੱਟ ਖਾਂਦਾ, ਰੋਜ਼ ਮਾਇਆ ਕੋਲੋਂ ਠੋਕਰਾਂ ਖਾਂਦਾ, ਤਦ ਵੀ ਮੁੜਦਾ ਨਹੀਂ ਹੈ।
ਕਹੇ ਰਵਿਦਾਸ ਕਹਾਂ ਕੈਸੇ ਕੀਜਾ,
ਭਗਤ ਰਵਿਦਾਸ ਸਾਹਿਬ ਅਖੀਰਲੇ ਬਚਨਾਂ ਵਿੱਚ ਕਿਰਪਾ ਕਰਦੇ ਨੇ, ਇਲਾਜ ਦੱਸਦੇ ਨੇ ਹੁਣ ਇਸ ਮਨ ਦਾ ਕਿ ਕਿਵੇਂ ਕੀਤਾ ਜਾਵੇ, ਕੀ ਇਲਾਜ ਹੋਵੇ।
ਬਿਨ ਰਘੁਨਾਥ ਸਰਨ ਕਾ ਕੀ ਲੀਜਾ,
ਇੱਕੋ ਇਲਾਜ ਹੈ ਕਿ ਪਰਮਾਤਮਾ ਦੀ ਸ਼ਰਨ ਲੈ ਲਈਏ। ਉਸ ਮਾਲਕ ਤੋਂ ਬਗੈਰ ਕੋਈ ਐਸਾ ਨਹੀਂ ਕਿ ਜਿਹੜਾ ਸਾਡੀ ਰੱਖਿਆ ਕਰੇ। ਸਤ ਸੰਗਤ ਜੀ, ਇਹ ਪਾਵਨ ਬਚਨ ਭਗਤ ਰਵਿਦਾਸ ਸਾਹਿਬ ਜੀ ਦਾ ਸਤਿਗੁਰੂ ਮੇਰ ਕਰਨ ਸਾਡੇ ਹਿਰਦਿਆਂ ਵਿੱਚ ਵਸੇ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦਾ ਰਹਿ ਜਾਣਾ ਸੁਭਾਵਕ ਹੈ। ਸਮਰੱਥ ਸਤਿਗੁਰੂ ਔਰ ਗੁਰੂ ਕੀ ਸੰਗਤ ਆਪ ਬਖਸ਼ੇਂਦੋ, ਬਖਸ਼ ਲੈਣਾ। ਸਾਰੀਆਂ ਹੀ ਸੰਗਤਾਂ ਦਾ ਅਤਿਅੰਤ ਧੰਨਵਾਦ, ਸਾਰੇ ਪ੍ਰਬੰਧਕਾਂ ਦਾ, ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਮਿਹਰ ਕਰਨ ਸਾਡਾ ਜੀਵਨ ਉੱਚਾ ਹੋਵੇ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਕਹੇ ਰਵਿਦਾਸ ਕਹਾਂ ਕੈਸੇ ਕੀਜਾ,
ਬਿਨ ਰਘੁਨਾਥ ਸਰਨ ਕਾ ਕੀ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।